ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ। ਹਾਟੀ ਹੁੰਦਾ ਹੱਟੀਆਂ ਤੇ ਬਾਟੀ ਹੁੰਦਾ ਰਸਤਿਆਂ ਵੱਲੋਂ। ਹਾਟੀ ਹੁੰਦਾ ਸਵਰਨ ਸੋਨਾ, ਹਾਟ ਸੋਨੇ ਨੂੰ ਕਹਿੰਦੇ ਨੇ, ਤੇ ਬਾਟ ਬਾਟੀ ਮਤਲਬ ਚਾਂਦੀ। ਚਾਂਦੀ ਆਦਿਕਾਲ ਉਹ ਨਿਰਾਲਾ ਹੋ ਕੇ ਰਹਿਣਾ ਕਰੇ ਤੇ ਉਹ ਉਜਾੜ ਦੇ ਬ੍ਰਿਕਸ਼ਾਂ ਵੱਲ ਰੁੱਖ ਕਰੇ, ਭਾਵ ਦਰਖਤਾਂ ਵੱਲ, ਜੰਗਲ ਦੇ ਬ੍ਰਿਕਸ਼ਾਂ ਨਾਲ ਪ੍ਰੀਤੀ ਕਰੇ। ਕੰਦ ਮੂਲ ਆਹਾਰੋ ਖਾਈਐ ਔਧੂ ਬੋਲੈ ਗਿਆਨੇ। ਕੰਦ ਮੂਲ ਦਾ ਭੋਜਨ ਚੁਣ ਕੇ ਖਾਣਾ ਕਰੇ ਤੇ ਸਾਡੇ ਭੇਖ ਦਾ ਸ਼ੁੱਧ ਗਿਆਨ ਬੋਲੇ। ਇਹ ਜਿਹੜੇ ਦਰਖਤਾਂ ਨਾਲ ਲੱਗੇ ਉਹਨੂੰ ਕੰਦ ਕਹਿੰਦੇ, ਜੋ ਧਰਤੀ ਵਿੱਚ ਪੈਦਾ ਹੁੰਦੇ ਉਹਨੂੰ ਮੂਲ ਕਹਿੰਦੇ। ਜਿਵੇਂ ਜੜਾਂ, ਗਾਜਰ ਹੈ, ਮੂਲੀ ਹੈ, ਸਲਗਮ ਹੈ, ਪੱਟ ਕੇ ਖਾਣੇ ਧਰਤੀ ਚੋਂ, ਮੂਲ ਨਾਮ ਜੜਦਾ। ਕੰਦ ਦਰਖਤਾਂ ਨੂੰ ਲੱਗਦੇ ਫਲ। ਤੀਰਥ ਨਾਈਐ ਸੁੱਖ ਫਲ ਪਾਈਐ ਮੈਲ ਨਾ ਲਾਗੈ ਕਾਈ। ਸੁੱਖ ਫਲ ਦੇ ਪਾਉਣ ਵਾਸਤੇ ਤੀਰਥਾਂ ਉੱਪਰ ਇਸ਼ਨਾਨ ਕਰੀਏ, ਜਿਸ ਤੇ ਕੋਈ ਪਾਪਾਂ ਨੂੰ ਕੋਈ ਮੈਲ ਨਾ ਲੱਗੇ। ਗੋਰਖ ਪੂਤ ਲੋਹਰੀਪਾ ਬੋਲੈ ਜੋਗ ਜੁਗਤ ਬਿਦ ਸਾਈ। ਗੋਰਖ ਨਾਥ ਦਾ ਪੂਤ ਭਾਵ ਚੇਲਾ ਲੋਹਰੀਪਾ ਸਿੱਧ ਬੋਲ ਕੇ ਕਹਿੰਦਾ ਕਿ ਇਹ ਸਾਈ ਵਿਧ, ਇਹੀ ਵਿਧੀ ਹੈ ਹੱਠ ਯੋਗ ਜੁੜਨ ਦੀ। ਇਸ ਵਿਧੀ ਨੂੰ ਧਾਰ ਕੇ ਤੁਸੀਂ ਵੀ ਯੋਗੀ ਬਣੋ। ਇਸ ਪ੍ਰਕਿਰਿਆ ਨੂੰ ਸੁਣ ਕੇ ਅਗਲੀ ਪੌੜੀ ਚ ਹੁਣੇ ਦਾ ਜਵਾਬ ਗੁਰੂ ਨਾਨਕ ਦੇਵ ਜੀ ਦਿੰਦੇ ਨੇ। ਹਾਟੀ ਬਾਟੀ ਨੀਂਦ ਨਾ ਆਵੈ। ਬੇਸ਼ੱਕ ਹਾਟੀ ਹੁੰਦਾ ਹੱਟੀਆਂ ਕਰੇ ਅਤੇ ਬਾਟੀ ਹੁੰਦਾ ਰਸਤਿਆਂ ਚੱਲਣਾ ਕਰੇ, ਕਿਉਂਕਿ ਹੱਟੀਆਂ ਕਰਨ ਨਾਲ ਹੀ ਦਸਾਂ ਨਹੁੰ ਦੀ ਕਿਰਤ ਕਮਾਈ ਹੁੰਦੀ ਹੈ। ਦਸਾਂ ਨਹੁੰਾਂ ਦੀ ਕਿਰਤ ਕਮਾਈ ਕਰਕੇ ਖਾਣਾ ਸਭ ਤੋਂ ਉੱਤਮ ਲਿਖਿਆ। ਇਸ ਕਰਕੇ ਘਾਲ ਖਾਏ ਕੇ ਛੱਥੋਂ ਦੇ ਨਾਨਕ ਰਾਹ ਪਛਾਣ ਸੇ। ਬੇਸ਼ੱਕ ਮਹਾਰਾਜ ਕਹਿੰਦੇ ਹਾਟੀ ਹੁੰਦਾ ਸਵਰਨ ਸੋਨਾ ਤੇ ਬਾਟੀ ਚਾਂਦੀ ਆਦਿਕ ਪਦਾਰਥਾਂ ਨੂੰ ਗ੍ਰਹਿਣ ਕਰੇ, ਕਿਉਂਕਿ ਪਦਾਰਥ ਪਾਸ ਹੋਣਗੇ ਤਾਂ ਹੀ ਦਾਨ ਪੁੰਨ ਕਰੇਗਾ। ਹਾਂ, ਇਹ ਗੱਲ ਜ਼ਰੂਰੀ ਹੈ ਕਿ ਮੋਹ ਰੂਪ ਨੀਂਦ ਜਾਂ ਵਿਦਿਆ ਰੂਪ ਨੀਂਦ ਨਾ ਆਵੇ, ਬਸ ਇਹ ਧਿਆਨ ਰੱਖਣਾ ਹੁੰਦਾ। ਤੁਸੀਂ ਡਰਦੇ ਜੰਗਲਾਂ 'ਚ ਭੱਜ ਕੇ ਆ ਗਏ ਹੋ, ਅਸੀਂ ਗੁਰਸਿੱਖਾਂ ਨੂੰ ਘਰੇ ਰਹਿ ਕੇ ਪਦਾਰਥਾਂ ਵਿੱਚ ਰਹਿ ਕੇ ਨਿਰਲੇਪ ਰੱਖਣਾ। ਅੰਮ੍ਰਿਤ ਵੇਲੇ ਪ੍ਰਤੱਖ ਨੀਂਦ ਨਾ ਆਵੇ, ਉਸ ਵੇਲੇ ਜਾ ਕੇ ਸਿਮਨ ਕਰੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤਾਂਹੀਓ ਮਹਾਰਾਜ ਨੇ ਸਿੱਧਾਂ ਨੂੰ ਇਹ ਵੀ ਕਿਹਾ ਸੀ, ਜਪਜੀ ਸਾਹਿਬ ਵੀ ਸਾਰੀ ਚਰਚਾ ਹੀ ਹੋਈ ਸੀ। ਪਰ ਘਰ ਚਿੱਤ ਨਾ ਡੁਲਾਈ, ਡੁਲਾਈ ਦੇ ਡੱਡੇ ਹੋੜਾ ਵੀ ਔਂਕੜ ਵੀ ਡੁਲਾਈ ਵਿਚਾਲੜਾ ਜਾਂ ਮੇਲ ਬੋਲਣਾ। ਪ੍ਰਤੱਖ ਪਰਾਏ ਘਰਾਂ ਵੱਲ ਜਾਂ ਪਰਾਏ ਧੰਨ ਦੇ ਚਰਾਉਣ ਵੱਲ ਆਪਣੇ ਚਿੱਤ ਨੂੰ ਨਾ ਡੁਲਾਵੇ। ਪਰ ਘਰ ਹੁੰਦਾ ਪਰਾਈ ਇਸਤਰੀ ਵੱਲ ਆਪਣੇ ਚਿੱਤ ਨੂੰ ਨਾ ਭਰਮਾਵੇ। ਪਰ ਘਰ ਹੁੰਦਾ ਪਰਾਏ ਘਰ, ਇੱਕ ਰੱਬ ਦਾ ਘਰ ਛੱਡ ਕੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਵੱਲ ਚਿੱਤ ਨਾ ਡੁਲਾਵੇ। ਬਿਨ ਨਾਵੈ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਇਹ ਮਨ ਕਿਸੇ ਹੋਰ ਦੀ ਟੇਕ ਓਟ ਕਰਕੇ ਨਹੀਂ ਟਿਕਦਾ, ਅਤੇ ਮਨ ਦੇ ਟਿਕੇ ਤੋਂ ਬਿਨਾਂ ਗੁਰੂ ਮਹਾਰਾਜ ਕਥਨ ਕਰਦੇ ਪਦਾਰਥਾਂ ਦੀ ਭੁੱਖ ਨਹੀਂ ਜਾਂਦੀ, ਤ੍ਰਿਸ਼ਨਾ ਦੂਰ ਨਹੀਂ ਹੁੰਦੀ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਇਹ ਤਾਂ ਖੁਦੇ ਪਰਮਾਤਮਾ, ਇਹ ਨਹੀਂ ਹੋਰ ਕਿਹਨੂੰ ਮੱਥਾ ਟੇਕਣਾ, ਪਰਮਾਤਮਾ ਨਾਲ ਜੁੜ ਕੇ ਟਿਕ ਸਕਦਾ ਹੈ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਮਨ ਵਿੱਚ ਕਿਸੇ ਹੋਰ ਦੀ ਟੇਕ ਨੂੰ ਨਾ ਟਿਕਈ, ਨਾ ਗ੍ਰਹਿਣ ਕਰੇ, ਅਤੇ ਗੁਰੂ ਮਹਾਰਾਜ ਕਥਨ ਕਰਦੇ ਮਨ 'ਚੋਂ ਨਾਮ ਦੀ ਭੁੱਖ ਨਾ ਜਾਵੇ, ਨਾਮ ਦੀ ਭੁੱਖ ਲੱਗੀ ਹੀ ਰਹੇ। ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀ ਹੈ ਦੁੱਖ। ਹਾਟ ਪਟਣ ਘਰ ਗੁਰੂ ਦਿਖਾਇਆ, ਸਾਨੂੰ ਤਾਂ ਗੁਰਾਂ ਨੇ, ਪਟਣ ਹੁੰਦਾ ਸ਼ਹਿਰ ਤੇ ਹਾਟ ਹੁੰਦੀ ਹੱਟੀ, ਅੰਦਰੀ ਘਰ ਮਤਲਬ ਕਿ ਸਰੂਪ, ਸਰੂਪ ਦਿਖਾਇਆ। ਕੀ ਭਾਵ ਜੀ? ਕਹਿੰਦੇ ਸਾਨੂੰ ਤਾਂ ਗੁਰਾਂ ਨੇ ਹੱਟੀਆਂ ਤੇ ਪਟਣ ਸ਼ਹਿਰਾਂ ਤੇ ਘਰਾਂ ਦੇ ਅੰਦਰ ਹੀ ਪਰਮਾਤਮਾ ਦਿਖਾਇਆ, ਤੁਸੀਂ ਜੰਗਲ 'ਚ ਬੈਠੇ ਹੋ। ਇਹ ਕੀ ਭਾਵ? ਅੰਤਰੀਵ ਕਹਿੰਦੇ ਹੱਟ ਹੁੰਦੇ ਇੰਦਰੇ, ਸਰੀਰ ਦੀਆਂ ਇੰਦਰੀਆਂ, ਪਟਣ ਸਰੀਰ, ਘਰ ਹੈ ਅੰਤਹ ਕਰਨ, ਇਹਨਾਂ ਸਾਰਿਆਂ ਅੰਦਰ ਪਰਮਾਤਮਾ ਦਿਖਾਇਆ। ਸਹਿਜੇ ਸੱਚ ਵਾਪਾਰੋ, ਇਸ ਕਰਕੇ ਅਸੀਂ ਸਹਿਜੇ ਹੀ ਸੱਚ ਨਾਮ ਦਾ ਵਪਾਰ ਕਰਦੇ ਹਾਂ ਬਈ। ਫਿਰ ਦੇਖੋ ਇਸ ਤਰ੍ਹਾਂ ਕਿ ਪਰਮੇਸ਼ੁਰ ਦੀ ਪ੍ਰਾਪਤੀ, ਖੰਡਿਤ ਨਿੰਦਰਾ ਅਲਪ ਆਹਾਰੰ, ਪ੍ਰਤੱਖ ਨੀਂਦ ਨੂੰ ਖੰਡ ਦਿੱਤਾ ਅਤੇ ਪ੍ਰਤੱਖ ਭੋਜਨ ਵੀ ਅਲਪ ਹੁੰਦਾ, ਥੋੜ੍ਹਾ ਜਿਹਾ ਕੀਤਾ। ਅਵਿਦਿਆ ਰੂਪ ਨੀਂਦ ਨੂੰ ਖੰਡ ਦਿੱਤਾ ਅਤੇ ਸੰਕਲਪਾਂ ਵਿਕਲਪਾਂ ਰੂਪ ਭੋਜਨ ਵੀ ਅਲਪ ਹੁੰਦਾ, ਥੋੜ੍ਹਾ ਕਰ ਦਿੱਤਾ। ਜਾਂ ਇਉਂ ਕਹਿ ਲਓ ਵੀ ਨਿੰਦਰਾ ਜਿਹੜੀ ਹੈ ਨਾ, ਨਿੰਦਿਆ ਨੂੰ ਖੰਡਿਤ ਕਰ ਦਿੱਤਾ। ਨਿੰਦਰਾ ਇੱਥੇ ਨਿੰਦਿਆ ਵੀ ਆ ਜਾਣੀ, ਅਤੇ ਮਾਨ ਰੂਪ ਭੋਜਨ ਨੂੰ ਵੀ ਅਲਪ ਹੁੰਦਾ, ਤੁੱਛ ਜਾਣ ਕੇ ਅਭਾਵ ਕਰਤਾ ਵੀ ਮਾਣ ਹੰਕਾਰ ਨਹੀਂ ਕਰਨਾ। ਕਬੀਰ ਮਾਇਆ ਤਜੀ ਤਾ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨ ਵਰ ਗਲੇ, ਮਾਨ ਸਭ ਹੈ ਕਉ ਖਾਏ। ਨਾਨਕ ਤਤ ਵਿਚਾਰੋ, ਮਹਾਰਾਜ ਕਥਨ ਕਰਦੇ ਲੋਹਾ ਰੀਪਾ ਸਿੱਧ, ਇਸ ਤਰੀਕੇ ਸੇ ਅਸੀਂ ਤੱਤ ਸਿਧਾਂਤ ਦਾ ਵਿਚਾਰ ਕਰਦੇ ਹਾਂ, ਤੁਹਾਨੂੰ ਦੱਸਿਆ ਹੈ। ਦਰਸ਼ਨ ਭੇਖ ਕਰੋ ਜੋ ਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਰਹ ਅੰਤਰ ਏਕ ਸਰੇ ਵਾਹੋ ਖੱਟ ਦਰਸ਼ਨ ਇੱਕ ਪੰਥਾ। ਸੋ ਇਹਨਾਂ ਦੋ ਪੰਕਤੀਆਂ ਚ ਛੇ ਪ੍ਰਸ਼ਨ ਕੀਤੇ ਨੇ। ਪਹਿਲਾ ਪ੍ਰਸ਼ਨ ਹੈ ਦਰਸ਼ਨ ਭੇਖ ਕਰੋ, ਸਾਡੇ ਦਰਸ਼ਨੀ ਭੇਖ ਨੂੰ ਸਰੀਰ ਉੱਪਰ ਧਾਰਨਾ ਕਰੋ ਜਿਹੜਾ ਯੋਗੀਆਂ ਵਾਲਾ ਹੈ। ਫਿਰ ਦੂਜਾ ਪ੍ਰਸ਼ਨ ਹੈ ਯੋਗਿੰਦਰਾ, ਆਪ ਯੋਗੀਆਂ ਦੇ ਇੰਦਰ ਭਾਵ ਗੁਰੂ ਹੋਵੋ। ਤੀਜਾ ਪ੍ਰਸ਼ਨ ਹੈ ਮੁੰਦਰਾ, ਆਪਣੇ ਕੰਨਾਂ 'ਚ ਮੁੰਦਰਾ ਪਾਉਣਾ ਕਰੋ। ਫਿਰ ਕਹਿੰਦੇ ਝੋਲੀ, ਹੱਥ ਵਿੱਚ ਝੋਲੀ ਫੜਨਾ ਕਰੋ, ਕਿਉਂਕਿ ਉਹਨਾਂ ਦਾ ਮਤਲਬ ਸੀ ਮਹਾਰਾਜ ਸਾਡੇ ਨਾਲ ਰਲ ਜਾਣ। ਖਿੰਥਾ, ਮਤ ਸਰੀਰ ਉੱਪਰ ਖਫਣੀ ਪਹਿਰਨਾ ਕਰੋ। ਫਿਰ ਬਾਰਹ ਅੰਤਰ ਏਕ ਸਰੇਵ ਹੋ ਖੱਟ ਦਰਸ਼ਨ ਇੱਕ ਪੰਥਾ। ਖੱਟ ਹੁੰਦਾ ਛੇ ਦਰਸ਼ਨਾਂ 'ਚੋਂ ਇੱਕ ਸਾਡਾ ਦਰਸ਼ਨ ਹੈ, ਉਸ ਦੇ ਅੱਗੋਂ ਬਾਰਾਂ ਪੰਥ ਨੇ, ਬਾਰਾਂ ਪੰਥਾਂ 'ਚੋਂ ਇੱਕ ਆਈ ਪੰਥ ਹੈ, ਉਸ ਇੱਕ ਆਈ ਪੰਥ ਨੂੰ ਸੇਵਨਾ ਕਰੋ, ਉਹਦੇ 'ਚ ਲੱਗ ਜਾਓ, ਤੁਸੀਂ ਆਈ ਪੰਥ ਵਿੱਚ ਸ਼ਾਮਿਲ ਹੋ ਜਾਓ। ਸੋ ਆਈ ਨਾ ਮੇਟਣ ਕੋ ਸਮਰੱਥ ਅਰਥਾਂ 'ਚ ਆਇਆ ਸੀ ਇਹ। ਸੋ ਜਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਇਹ ਜੋ ਜਪਜੀ ਸਾਹਿਬ ਦੇ ਵਿੱਚ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗਤ ਪਾਈਐ। ਮਹਾਰਾਜ ਕਥਨ ਕਰਦੇ ਨੇ ਉਸ ਸਿੱਧ ਨੇ ਇਉਂ ਕਿਹਾ ਕਿ ਗੁਰੂ ਗੋਰਖ ਦੁਆਰੇ ਬੁੱਝੇ ਤਾਂ ਇਸ ਤਰ੍ਹਾਂ ਹੱਠ ਯੋਗ ਵਿੱਚ ਜੁਗਤ ਹੁੰਦਾ, ਜੁੜਨਾ ਪਾਈਦਾ ਹੈ। ਮਹਾਰਾਜ ਕਹਿਣ ਲੱਗੇ ਇਨ ਵਿਧ ਮਨ ਸਮਝਾਈਐ ਪੁਰਖਾ ਬਾਹੜ ਚੋਟ ਨਾ ਖਾਈਐ। ਸਿੱਧ ਨੇ ਕਿਹਾ ਪੁਰਖਾ ਇਸ ਤਰ੍ਹਾਂ ਦਾ ਭੇਖ ਧਾਰ ਕੇ ਆਪਣੇ ਮਨ ਨੂੰ ਸਮਝਾਈਏ ਤਾਂ ਫਿਰ ਜਮਾਂ ਦੀ ਚੋਟ ਨਹੀਂ ਖਾਈਦੀ। ਉਹ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਤੂੰ ਸਾਡਾ ਭੇਖ ਧਾਰਨ ਕਰੋ। ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ। ਮਹਾਰਾਜ ਕਥਨ ਕਰਦੇ ਆ ਉਸ ਸਿੱਧ ਨੇ ਇਉਂ ਕਿਹਾ ਕਿ ਗੁਰੂ ਗੋਰਖ ਦੁਆਰਾ ਬੁੱਝੇ, ਬੰਦਾ ਸਮਝੇ ਤਾਂ ਇਸ ਤਰ੍ਹਾਂ ਦੇ ਹੱਠ ਯੋਗ ਵਿੱਚ ਜੁਗਤ ਹੁੰਦਾ, ਜੁੜਨਾ ਪਾਈਦਾ। ਹੁਣ ਮਹਾਰਾਜ ਇਹਨਾਂ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਜਿਹੜਾ ਅਗਲੀ ਪੌੜੀ ਵਿੱਚ ਆਪ ਫਰਮਾਉਂਦੇ, ਦਸਵੀਂ ਪੌੜੀ ਵਿੱਚ ਕਿਰਪਾ ਕਰ ਰਹੇ ਮਹਾਰਾਜ ਜੀ। ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ, ਖਿੰਥਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ, ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ। ਹੁਣ ਪਹਿਲੇ ਪ੍ਰਸ਼ਨ ਦਾ ਉੱਤਰ ਕੀ ਹੈ? ਅੰਤਰ ਸ਼ਬਦ ਨਿਰੰਤਰ, ਕਹਿੰਦੇ ਅਸੀਂ ਹਿਰਦੇ ਅੰਦਰ ਜੋ ਨਿਰੰਤਰ ਇੱਕ ਰਸ ਲਗਾਤਾਰ ਗੁਰੂ ਉਪਦੇਸ਼ ਧਾਰਨਾ ਕੀਤਾ, ਇਹੀ ਅਸੀਂ ਦਰਸ਼ਨੀ ਭੇਖ ਧਾਰਿਆ। ਦੂਜੇ ਪ੍ਰਸ਼ਨ ਦਾ ਉੱਤਰ ਕੀ ਦਿੰਦੇ ਨੇ? ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ, ਗੁਰਾਂ ਦੇ ਉਪਦੇਸ਼ ਦੁਆਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕਾਂ ਦੇ ਨਿਵਿਰਤ ਕਰਨ ਦੀ ਜੋ ਸ੍ਰੇਸ਼ਟ ਚਿੱਤ ਵਿੱਚ ਸਮਝ ਪਈ ਹੈ ਨਾ, ਇਸ ਕਰਕੇ ਅਸੀਂ ਯੋਗੀਆਂ ਦੇ ਇੰਦਰ ਭਾਵ ਗੁਰੂ ਹੋਏ ਹਾਂ। ਤੀਜਾ ਉੱਤਰ ਮੁਦਰਾ ਹਉਮੈ ਮਮਤਾ ਦੂਰ ਕਰੀ, ਹਉਮੈ ਨੂੰ ਦੂਰ ਕਰਕੇ, ਨਿਮਰਤਾ ਮਮਤਾ ਨੂੰ ਦੂਰ ਕਰਕੇ, ਸਮਤਾ ਨੂੰ ਜੋ ਗ੍ਰਹਿਣ ਕੀਤਾ ਹੈ, ਇਹ ਅਸੀਂ ਮੁੰਦਰਾਂ ਪਾਈਆਂ ਹੋਈਆਂ। ਚੌਥੇ ਪ੍ਰਸ਼ਨ ਦਾ ਉੱਤਰ ਦਿੰਦੇ ਝੋਲੀ ਨਾਨਕ ਤਾਰੈ ਏਕ ਹਰੀ, ਇੱਕ ਹਰੀ ਸੰਸਾਰ ਤੋਂ ਤਾਰਨ ਵਾਲਾ ਐਸਾ ਜੋ ਨਿਸ਼ਚਾ ਤਾਰਿਆ, ਇਹੀ ਅਸੀਂ ਝੋਲੀ ਫੜੀ ਹੋਈ ਹੈ। ਪੰਜਵਾਂ ਜਵਾਬ ਹੈ ਖਿੰਥਾ ਭਰਪੁਰ ਰਹਿਆ, ਜਿਹੜਾ ਪਰਮਾਤਮਾ ਨੂੰ ਸਾਰੇ ਭਰਪੂਰ ਹੋ ਰਿਹਾ ਵੇਖਿਆ, ਇਹੀ ਅਸੀਂ ਖਿੰਥਾ ਪਹਿਰੀ ਹੋਈ ਹੈ। ਇਹ ਛੇਵੇਂ ਪ੍ਰਸ਼ਨ ਦਾ ਉੱਤਰ ਅੱਗੇ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ, ਜੋ ਸਾਹਿਬ ਪਰਮਾਤਮਾ ਸੱਚਾ ਹੈ, ਜਿਹਦੀ ਨਾਈ ਵਡਿਆਈ ਵੀ ਸੱਚੀ ਹੈ, ਗੁਰਾਂ ਦੀ ਖਰੀ ਵਾਰਤਾ ਕਰਕੇ ਜੋ ਉਹਦਾ ਪਰਖਣਾ ਕੀਤਾ, ਇਹੀ ਇੱਕ ਆਈ ਪੰਥ ਦਾ ਅਸੀਂ ਨੇ ਸੇਵਣਾ ਕੀਤਾ ਹੈ। ਸੋ ਇਸ ਪ੍ਰਕਾਰ ਹੋਰ ਵੀ ਢੰਗ ਨਾਲ ਇਹ ਜਵਾਬ ਦਿੱਤੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਸਾਰੇ ਪ੍ਰਸ਼ਨਾਂ ਦਾ ਉੱਤਰ ਫੇਰ ਪਹਿਲੇ ਪ੍ਰਸ਼ਨ ਦਾ ਉੱਤਰ ਦੁਬਾਰਾ ਫੇਰ ਸ਼ਰਵਣ ਕਰਦੇ ਹੈ, ਹੋਰ ਢੰਗ ਨਾਲ ਵੀ ਦਿੰਦੇ ਉੱਤਰ। ਦਰਸ਼ਨ ਭੇਖ ਕਰੋ ਜੋ ਗਿੰਦਰਾ, ਇਹ ਪਿੱਛੇ ਆ ਚੁੱਕਿਆ। ਤਾਂ ਕਹਿੰਦੇ ਦਰਸ਼ਨੀ ਭੇਖ ਨੂੰ ਧਾਰ ਕੇ ਆਪ ਯੋਗੀਆਂ ਦੇ ਇੰਦਰ ਬਣ ਜਾਓ। ਦੂਜਾ ਮੁੰਦਰਾ ਹੁੰਦੀ ਆਪਣੇ ਕੰਨਾਂ 'ਚ ਮੁੰਦਰਾ ਪਾਉਣਾ ਕਰੋ। ਤੀਜਾ ਝੋਲੀ, ਹੱਥ 'ਚ ਝੋਲੀ ਫੜਨਾ ਕਰੋ। ਚੌਥਾ ਹੈ ਖਿੰਥਾ, ਸਰੀਰ ਉੱਪਰ ਖਿੰਥਾ ਖਫਣੀ ਪਹਿਰਨਾ ਕਰੋ। ਪੰਜਵਾਂ ਬਾਰਹ ਅੰਤਰ ਏਕ ਸਰੇਵ ਹੋ ਖੱਟ ਦਰਸ਼ਨ ਇੱਕ ਪੰਥਾ, ਛੇ ਦਰਸ਼ਨਾਂ 'ਚੋਂ ਇੱਕ ਸਾਡਾ ਦਰਸ਼ਨ ਹੈ, ਉਹਦੇ ਅੱਗੇ ਬਾਰਾਂ ਪੰਥ ਨੇ, ਬਾਰਾਂ ਪੰਥਾਂ 'ਚੋਂ ਇੱਕ ਆਈ ਪੰਥ ਹੈ, ਉਸ ਇੱਕ ਆਈ ਪੰਥ ਨੂੰ ਸੇਵਣਾ ਕਰੋ। ਹੁਣ ਦੋ ਤੁਕਾਂ ਅਗਲੀਆਂ ਵਿੱਚ ਸਾਰਾ ਹੀ ਜਵਾਬ ਹੈ। ਇਨ ਵਿਧ ਮਨ ਸਮਝਾਈਐ ਪੁਰਖਾ ਬਾਹੜ ਚੋਟ ਨਾ ਖਾਈਐ। ਕਹਿੰਦੇ ਪੁਰਖਾ ਇਸ ਤਰ੍ਹਾਂ ਦਾ ਭੇਖ ਧਾਰ ਕੇ ਆਪਣੇ ਮਨ ਨੂੰ ਸਮਝਾਈਏ ਤਾਂ ਬਾਹੜ ਹੁੰਦਾ, ਫੇਰ ਜਿਹੜੀ ਜਮਾਂ ਦੀ ਚੋਟ ਨਹੀਂ ਖਾਈਦੀ। ਇਹ ਪਿਛਲੀ ਨੌਵੀਂ ਪੌੜੀ ਚੱਲ ਪਈ, ਫੇਰ ਦੁਬਾਰਾ ਉਹਦੇ ਉੱਤਰ ਦੇ ਰਹੇ ਦੁਬਾਰਾ ਆਪਾਂ। ਇਹਦੇ ਵਿੱਚ ਇਸ ਤਰ੍ਹਾਂ ਹੀ ਹੋਣਾ, ਅੱਗੇ ਪਿੱਛੇ ਹੋਣੇ, 99 ਕਰਕੇ ਸਾਰੇ ਅਰਥ ਲੱਗਦੇ ਨੇ। ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗ ਦੇਵ ਪਾਈਐ। ਮਹਾਰਾਜ ਕਥਨ ਕਰਦੇ ਆ, ਉਹ ਸਿੱਧ ਨੇ ਇਉਂ ਕਿਹਾ ਕਿ ਗੁਰੂ ਗੋਰਖ ਦੁਆਰਾ ਬੁੱਝੇ ਤਾਂ ਇਸ ਤਰ੍ਹਾਂ ਹੱਠ ਯੋਗ ਵੀ ਜੁੜਨਾ ਪਾਈਦਾ। ਹੁਣ ਅਗਲੀ ਪੌੜੀ 'ਚ ਮਹਾਰਾਜ ਉੱਤਰ ਦਿੰਦੇ ਨੇ, 10ਵੀਂ ਪੌੜੀ 'ਚ ਹੁਣ ਉਹਦੇ 9ਵੀਂ ਦਾ ਹੀ ਫੇਰ ਉੱਤਰ ਦੇਣਾ। 9ਵੀਂ ਪੌੜੀ 'ਤੇ 2 ਵਾਰੀ ਪ੍ਰਸ਼ਨ ਆਏ, 2 ਵਾਰੀ ਉੱਤਰ ਆਏ ਨੇ। ਮਹਾਰਾਜ ਹੁਣ ਜਵਾਬ ਦਿੰਦੇ ਪਹਿਲੇ ਦਾ, ਅੰਤਰ ਸ਼ਬਦ ਨਿਰੰਤਰ। ਕਹਿੰਦੇ ਅਸੀਂ ਹਿਰਦੇ ਅੰਦਰ ਜੋ ਨਿਰੰਤਰ ਇੱਕ ਰਸ ਗੁਰੂ ਉਪਦੇਸ਼ ਧਾਰਨਾ ਕੀਤਾ, ਇਹੀ ਇੱਕ ਦਰਸ਼ਨੀ ਭੇਖ ਧਾਰ ਕੇ ਕਹਿੰਦੇ ਹਮ ਯੋਗੀਆਂ ਦੇ ਇੰਦਰ ਹੋਏ ਹਾਂ। ਉਹ ਜਿਹੜਾ ਉੱਤੇ ਪ੍ਰਸ਼ਨ ਆਏ ਸੀ ਨਾ, ਦਰਸ਼ਨ ਭੇਖ ਕਰੋ ਜੋਗਿੰਦਰਾ, ਕਿ ਦਰਸ਼ਨੀ ਭੇਖ ਨੂੰ ਧਾਰ ਕੇ ਆਪ ਯੋਗੀਆਂ ਦੇ ਇੰਦਰ ਹੋ ਜਾਓ, ਉਹਦਾ ਜਵਾਬ ਦਿੱਤਾ। ਦੂਜਾ ਸੀ ਮੁੰਦਰਾ, ਵੀ ਆਪਣੇ ਕੰਨਾਂ 'ਚ ਮੁੰਦਰਾ ਪਾਉਣਾ ਕਰੋ। ਮੁੰਦਰਾ ਹਉਮੈ ਮਮਤਾ ਦੂਰ ਕਰੀ। ਕਹਿੰਦੇ ਹਉਮੈ ਨੂੰ ਦੂਰ ਕਰਕੇ ਨਿਮਰਤਾ, ਮਮਤਾ ਨੂੰ ਦੂਰ ਕਰਕੇ ਸਮਤਾ, ਇਹ ਜੋ ਗ੍ਰਹਿਣ ਕੀਤਾ ਇਹ ਅਸਾਂ ਨੇ ਮੁੰਦਰਾਂ ਪਾਈਆਂ ਹੋਈਆਂ ਨੇ। ਫਿਰ ਝੋਲੀ, ਹੱਥ ਵਿੱਚ ਝੋਲੀ ਫੜਨਾ ਕਰੋ। ਝੋਲੀ ਨਾਨਕ ਤਾਰੈ ਏਕ ਹਰੀ। ਮਹਾਰਾਜ ਕਥਨ ਕਰਦੇ ਇੱਕ ਹਰੀ ਸੰਸਾਰ ਤੋਂ ਤਾਰਨ ਵਾਲਾ, ਇਹੋ ਜਿਹਾ ਨਿਸ਼ਚਾ ਧਾਰਿਆ, ਇਹੀ ਅਸੀਂ ਝੋਲੀ ਫੜੀ ਹੋਈ ਹੈ। ਫਿਰ ਉਹਦੀ ਖਿੰਥਾ ਸਰੀਰ ਉੱਪਰ, ਖਿੰਥਾ ਉਹਦੀ ਖਪਣੀ ਪਹਿਰ ਨਾ ਕਰੋ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਖਿੰਥਾ ਭਰਪੂਰ ਰਹਿਆ, ਜਿਹੜਾ ਪਰਮਾਤਮਾ ਨੂੰ ਸਾਰੇ ਭਰਪੂਰ ਹੋ ਰਿਹਾ ਵੇਖਿਆ, ਇਹੀ ਅਸਾਂ ਨੇ ਖਿੰਥਾ ਨੂੰ ਪਹਿਰਿਆ ਹੋਇਆ। ਫਿਰ ਅਗਲਾ, ਫਿਰ 5ਵੇਂ ਦਾ ਜਵਾਬ ਦਿੰਦੇ ਨੇ, 12 ਅੰਤਰ ਏਕ ਸਰੇਵ ਹੋ ਖੱਟ ਦਰਸ਼ਨ ਇੱਕ ਪੰਥਾ। ਕਹਿੰਦੇ 6 ਦਰਸ਼ਨਾਂ 'ਚੋਂ ਇੱਕ ਸਾਡਾ ਦਰਸ਼ਨ ਆ, ਉਹਦੇ ਅੱਗੇ 12 ਪੰਥ ਨੇ, 12 ਪੰਥਾਂ 'ਚੋਂ ਇੱਕ ਆਈ ਪੰਥ ਹੈ, ਤੁਸੀਂ ਆਈ ਪੰਥ ਨੂੰ ਸੇਵਨਾ ਕਰੋ। ਇਸ ਪ੍ਰਕਾਰ ਫਿਰ ਉਹਦਾ ਜਵਾਬ ਦਿੰਦਿਆਂ ਹੋਇਆਂ ਫਰਮਾਉਂਦੇ ਨੇ, ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ। ਕਹਿੰਦੇ ਗੁਰਾਂ ਦੇ ਉਪਦੇਸ਼ ਦੁਆਰਾ ਕਾਮ ਕ੍ਰੋਧ ਅਹੰਕਾਰ ਆਦਿਕਾਂ ਦੇ ਨਿਵਿਰਤ ਕਰਨ ਦੀ ਜੋ ਸੋ ਸ੍ਰੇਸ਼ਟ ਚਿੱਤ ਦੇ ਵਿੱਚ ਸਮਝ ਪਈ ਹੈ ਨਾ, ਇਹੀ ਅਸਾਂ ਨੇ ਕਾਈ ਪੰਥ ਦਾ ਸੇਵਨ ਕੀਤਾ ਹੈ। ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ। ਇਹ ਪੰਗਤੀ ਸਿਧਾਂਤ ਦੀ ਹੋਈ ਰਹੇਗੀ, ਉਹ ਸਾਹਿਬ ਪਰਮਾਤਮਾ ਸੱਚਾ, ਉਹਦੀ ਨਾਈ ਵਡਿਆਈ ਵੀ ਸੱਚੀ ਹੈ, ਗੁਰਾਂ ਦੀ ਖਰੀ ਵਾਰਤਾ ਕਰਕੇ ਉਹਨੂੰ ਪਰਖਣਾ ਕਰੇ। ਇਸ ਪ੍ਰਕਾਰ ਇਹ ਸਾਰੇ ਜਿਹੜੇ ਪ੍ਰਸ਼ਨ ਉੱਤਰ, ਪ੍ਰਸ਼ਨ ਉੱਤਰ ਚੱਲਦੇ ਨੇ। ਮਹਿੰਗੀ ਬਾਣੀ ਹੈ ਇਹ, ਸਿੱਧ ਗੋਸ਼ਟ, ਹੌਲੀ ਹੌਲੀ ਸਮਝ ਪੈਂਦੀ ਹੈ ਕਈ ਵਾਰ ਸੁਣ ਕੇ, ਸੋ ਕਈ ਚੀਜ਼ਾਂ ਤਾਂ ਸਮਝ ਹੀ ਨਹੀਂ ਪੈਂਦੀਆਂ, ਫਿਰ ਹੌਲੀ ਹੌਲੀ ਪੈਣਗੀਆਂ। ਹੁਣ ਇਹਨੂੰ ਅਵਾਂਤਰ ਪ੍ਰਸ਼ਨ ਆਉਣਗੇ, ਉਹ ਉੱਤਰ ਦੇ ਢੰਗ ਨਾਲ ਵੀ ਇਸ ਪ੍ਰਕਾਰ ਹੈ। ਜੋ ਸਾਹਿਬ ਸੱਚਾ ਪ੍ਰਸ਼ਨ ਕਰਦੇ ਨੇ ਕਿ ਜੋ ਸਾਹਿਬ ਸੱਚਾ, ਜਿਹਦੀ ਵਡਿਆਈ ਵੀ ਸੱਚੀ, ਉਹਨੂੰ ਕਿਵੇਂ ਪਰਖਣਾ ਕਰੇ। ਕਹਿੰਦੇ ਗੁਰੂ ਉੱਤਰ ਦਿੰਦੇ ਨੇ ਕਿ ਗੁਰਾਂ ਦੀ ਖਰੀ ਵਾਰਤਾ ਕਰਕੇ ਉਹਨੂੰ ਪਰਖਣਾ ਕਰੇ। ਹੁਣ ਇੱਕ ਹੋਰ ਸਿੱਧ ਨੇ ਆ ਕੇ ਉੱਪਰੋਂ ਹੀ 7 ਪ੍ਰਸ਼ਨ ਇਕੱਠੇ ਕੀਤੇ ਨੇ ਕਿ ਆਪ ਕਹਿੰਦੇ ਹੋ ਮੈਂ ਯੋਗੀ ਹੈ, ਯੋਗੀ ਵਾਲੀਆਂ ਚੀਜ਼ਾਂ ਤੁਹਾਡੇ ਕੋਲ ਹੈ ਨਹੀਂ, ਇੱਕ ਤਾਂ ਆਪਣੇ ਖੱਪਰ ਕਿਹੜਾ ਰੱਖਿਆ ਹੋਇਆ ਇਹ ਦੱਸੋ, ਦੂਜਾ ਆਪਣੇ ਟੋਪੀ ਕਿਹੜੀ ਪਹਿਨੀ ਹੈ, ਤੀਜਾ ਆਪਣੇ ਕੜਾਸਣ ਕਿਹੜਾ ਬੰਨਿਆ, ਚੌਥਾ ਲੰਗੋਟਾ ਕਿਹੜਾ ਚਾੜਿਆ, 5ਵਾਂ ਆਪ ਦੇ ਨਾਲ ਚੇਲੇ ਕਿਹੜੇ ਨੇ, 6ਵਾਂ ਆਪ ਭਿੱਖਿਆ ਕਿਹੜੀ ਮੰਗ ਕੇ ਖਾਂਦੇ ਹੋ, 7ਵਾਂ ਆਪਣੇ ਯੋਗ ਦੀ ਯੁਗਤੀ ਕਿਹੜੀ ਧਾਰੀ ਹੈ। ਹੁਣ ਮਹਾਰਾਜ 7 ਪ੍ਰਸ਼ਨਾਂ ਦਾ ਉੱਤਰ ਦੇਖੋ ਦੇਣਗੇ ਉਹਨਾਂ ਨੂੰ। ਊਂ ਦਾਓ ਖੱਪਰ, ਸਤਿਗੁਰੂ ਕਹਿੰਦੇ ਮੋਹ ਤਾਂ ਪ੍ਰਸ਼ਨ ਕਰਦਾ ਦੁਨਿਆਵੀ ਜੇ, ਦੇਖੋ ਮਹਾਰਾਜ ਉਹਨੂੰ ਕਿੰਨਾ ਅੰਤਰੀਵ ਅਤੇ ਡੂੰਘਾ ਭਾਵ ਦੱਸਦੇ ਨੇ। ਊਂ ਦਾਓ ਖੱਪਰ, ਕਹਿੰਦੇ ਤੇਰੇ ਕੋਲ ਧਾ ਫੜਿਆ ਹੋਇਆ ਨਾ, ਚਿੱਪੀ ਜਿਹੀ ਖੱਪਰ ਜਿਹਾ, ਕਹਿੰਦੇ ਮੇਰੇ ਕੋਲ ਦੇਖ। ਮੂਧੇ ਹਿਰਦੇ ਨੂੰ ਸੰਸਾਰ ਵੱਲੋਂ ਊਂਦਾ ਉਲਟਾ ਕੇ ਜੋ ਪਰਮੇਸ਼ਰ ਵੱਲ ਸਿੱਧਾ ਕੀਤਾ ਨਾ, ਇਹੀ ਅਸੀਂ ਖੱਪਰ ਫੜਿਆ ਤੇਰੇ ਕੋਲ ਹੈ। ਤੇਰੇ ਕੋਲ ਕਿੱਥੇ ਖੱਪਰ ਕੀਤਾ, ਹਿਰਦਾ ਕੌਲ ਸਿੱਧਾ ਕੀਤਾ, ਪੁੱਠੇ ਨੂੰ ਸਿੱਧਾ ਕੀਤਾ ਤੂੰ? ਮਹਾਰਾਜ ਨੇ ਜਦੋਂ ਪੁੱਛਿਆ, ਫਿਰ ਦੇਖੇ ਆਲਾ ਦੁਆਲਾ, 5 ਭੂ ਟੋਪੀ, 5 ਤੱਤਾਂ ਦੀ ਰਹਿਣੀ ਜਿਹੜੀ ਨਾ, ਅਸੰਗਤਾ, ਸਮਤਾ, ਪ੍ਰਕਾਸ਼ਤਾ, ਸ਼ੀਤਲਤਾ, ਧੀਰਜਤਾ ਧਾਰਨਾ ਕੀਤੀ ਹੈ, ਇਹੀ 5 ਕਲੀ ਟੋਪੀ ਪਹਿਨੀ ਹੋਈ ਆ ਸੀ, ਤੇਰੇ ਕੋਲ ਹੈ? ਕਹਿੰਦਾ ਨਾ ਜੀ। ਫਿਰ ਕਹਿੰਦੇ ਕਾਇਆ ਕੜਾਸਣ, ਇਹ 3 ਦਾ ਜਵਾਬ ਹੈ, ਕੜਾਸਣ ਕਿਹੜਾ ਬੰਨਿਆ ਹੋਇਆ? ਕਹਿੰਦੇ ਕਾਇਆ ਸਰੀਰ ਨੂੰ ਜੋ ਵਸੀਕਾਰ ਕੀਤਾ, ਇਹ ਇੰਦਰੇ ਉੱਪਰ ਕੜਾਸਣ ਬੰਨਿਆ ਹੋਇਆ। ਯੋਗੀ ਐਵੇਂ ਕੜਾ ਜਿਹਾ ਪਾ ਲੈਂਦੇ, ਇੰਦਰੀ 'ਤੇ ਇੱਕ ਵੀ ਸੀ, ਕਾਮ ਨੂੰ ਕਾਬੂ ਕੀਤਾ ਹੋਇਆ। ਮਹਾਰਾਜ ਕਹਿੰਦੇ ਸਰੀਰ ਨੂੰ ਹੀ ਵਸੀਕਾਰ ਕੀਤਾ ਸਾਰੇ ਨੂੰ, ਐਵੇਂ ਦਿਖਾਵਾ ਜਿਹਾ ਕਰਨ ਦਾ ਕੀ ਫਾਇਦਾ? ਮਨ ਜਾ ਗੋਟੀ, ਇਹ 4 ਪ੍ਰਸ਼ਨ ਸੀ, ਲੰਗੋਟਾ ਕਿਹੜਾ ਪਾਇਆ? ਕਹਿੰਦੇ ਮਨ ਨੂੰ ਜਿਹੜਾ ਵਾਹਿਗੁਰੂ ਦੇ ਭਜਨ ਸਿਮਨ ਵੱਲ ਲਾਇਆ, ਇਹੀ ਅਸੀਂ ਜਾ ਗੋਟੀ ਹੁੰਦਾ ਲੰਗੋਟਾ ਚਾੜਿਆ ਹੋਇਆ। 5 ਆਪ ਦੇ ਨਾਲ ਚੇਲੇ ਕਿਹੜੇ ਹੈ? ਸਤ ਸੰਤੋਖ ਸੰਜਮ ਹੈ ਨਾਲ। ਸਤ ਸੰਤੋਖ ਧੀਰਜ ਧਰਮ ਵਿਚਾਰ ਸੰਜਮ ਇੰਦਰੀਆਂ ਦਾ ਦਮਨ ਕਰਨਾ, ਇਹ ਸ਼ੁਭ ਗੁਣਾਂ ਦਾ ਜਿਹੜਾ ਸਾਡੇ ਨਾਲ ਇਹ ਸਾਰੇ ਸ਼ੁਭ ਗੁਣ ਰੂਪੀ ਚੇਲੇ ਨੇ। ਛੇਵਾਂ ਆਪ ਭਿੱਖਿਆ ਕਿਹੜੀ ਮੰਗ ਕੇ ਖਾਂਦੇ ਹੋ? ਨਾਨਕ ਗੁਰਮੁਖ ਨਾਮ ਸੰਭਾਲ। ਮਹਾਰਾਜ ਕਥਨ ਕਰਦੇ ਗੁਰਮੁਖ ਗੁਰਾਂ ਦੁਆਰੇ ਜੋ ਪ੍ਰਭੂ ਦਾ ਨਾਮ ਸੰਭਾਲਦੇ ਇਹੀ ਅਸੀਂ ਭਿੱਖਿਆ ਮੰਗ ਕੇ ਖਾਂਦੇ ਹਾਂ। ਸੱਤਵਾਂ ਆਪ ਨੇ ਯੋਗ ਦੀ ਯੁਗਤੀ ਕਿਹੜੀ ਧਾਰੀ ਹੋਈ ਹੈ? ਕਹਿੰਦੇ ਗੁਰਾਂ ਦੁਆਰੇ ਜੋ ਪ੍ਰਭੂ ਦਾ ਨਾਮ ਸੰਭਾਲਦੇ ਇਹੀ ਇੱਕ ਯੋਗ ਦੀ ਯੁਗਤੀ ਧਾਰਨਾ ਕੀਤੀ ਹੈ। ਸੋ ਅੱਗੋਂ ਹੁਣ ਇੱਕ ਹੋਰ ਸਿੱਧ ਆਇਆ, ਉਹਨੇ ਪੰਜ ਪ੍ਰਸ਼ਨ ਹੋਰ ਕੀਤੇ ਨੇ। ਦੇਖੋ ਪ੍ਰਸ਼ਨ ਹੀ ਚੱਲੀ ਜਾਣੇ, ਫਿਰ ਇਹਨਾਂ ਨੂੰ ਉੱਤਰ ਦੇਈ ਜਾਣੇ ਆ। ਜਿਹੜੇ ਆਪਾਂ ਵੀ ਕਰਦੇ ਹਾਂ ਉਹ ਵੀ ਸੁਣ ਲਓ, ਆਪਣੇ ਪ੍ਰਸ਼ਨ ਉੱਤੇ ਆਮ ਜੇ ਹੁੰਦੇ ਨੇ, ਇਹ ਸਾਰੇ ਬ੍ਰਹਮ ਗਿਆਨ ਤੱਕ ਦੇ ਨੇ। ਕਵਨ ਸੋ ਗੁਪਤਾ, ਕਵਨ ਸੋ ਮੁਕਤਾ, ਕਵਨ ਸੋ ਅੰਤਰ ਬਾਹਰ ਜੁਗਤਾ, ਕਵਨ ਸੋ ਆਵੈ ਕਵਨ ਸੋ ਜਾਏ, ਕਵਨ ਸੋ ਤੇਰੇ ਪਵਣ ਰਹਿਆ ਸਮਾਏ। ਇਕੱਠੇ ਹੀ ਪ੍ਰਸ਼ਨ ਕਰਤੇ ਪੰਜ। ਗੁਪਤ ਕੌਣ ਹੈ? ਉਹ ਪਰਮਾਤਮਾ ਕਿਹਨੂੰ ਗੁਪਤ ਹੈ? ਫਿਰ ਪ੍ਰਸ਼ਨ ਆ ਗਿਆ ਅੱਗੇ, ਸੰਸਾਰ ਵਿੱਚ ਮੁਕਤ ਰੂਪ ਕੌਣ ਹੈ? ਕਵਨ ਸੋ ਮੁਕਤਾ, ਕਵਨ ਸੋ ਗੁਪਤਾ, ਕਵਨ ਸੋ ਮੁਕਤਾ, ਕਵਨ ਸੋ ਅੰਤਰ ਬਾਹਰ ਜੁਗਤਾ, ਸੰਸਾਰ ਦੇ ਅੰਦਰ ਬਾਹਰ ਕੌਣ ਜੁਗਤਾ ਤੋਂ ਭਾਵ ਜੁੜ ਰਿਹਾ ਹੈ? ਕਵਨ ਸੋ ਆਵੈ ਕਵਨ ਸੋ ਜਾਏ, ਇਹ ਸੰਸਾਰ ਵਿੱਚ ਆਉਂਦਾ ਜਾਂਦਾ ਕੌਣ ਹੈ? ਕਵਨ ਸੋ ਤੇਰੇ ਭਵਨ ਰਹਿਆ ਸਮਾਏ, ਤਿੰਨਾਂ ਭਵਨਾਂ 'ਚ ਕੌਣ ਸਮਾ ਰਿਹਾ? ਤਿੰਨਾਂ ਭਵਨਾਂ ਵਿੱਚੋਂ ਪਰਮੇਸ਼ਰ ਵਿੱਚ ਕੌਣ ਸਮਾ ਰਿਹਾ? ਹੁਣ ਅਗਲੀ ਪੌੜੀ 'ਚ ਮਹਾਰਾਜ ਦਾ ਉੱਤਰ ਦਿੰਦਿਆਂ ਦੇਖੋ ਜਵਾਬ ਦਿੰਦੇ ਨੇ। ਘੱਟ ਘੱਟ ਗੁਪਤਾ, ਜੋ ਪਰਮਾਤਮਾ ਘਟਾਂ ਘਟਾਂ ਵਿੱਚ ਵੱਸ ਰਿਹਾ ਉਹੀ ਗੁਪਤ ਹੈ। ਦੂਜਾ ਆਕਾਰ ਪ੍ਰਸ਼ਨ ਦੇ ਸੀ ਕਿ ਪਰਮੇਸ਼ਰ ਕਿਹਨੂੰ ਗੁਪਤ ਹੈ? ਉਸੇ ਇੱਕ ਪ੍ਰਸ਼ਨ 'ਚ ਦੋ ਪ੍ਰਸ਼ਨ ਨੇ। ਉਹਦਾ ਉੱਤਰ ਇਹ ਹੈ ਕਿ ਘਟਾਂ ਘਟਾਂ ਵਿੱਚ ਪੂਰਨ ਜੋ ਪਰਮੇਸ਼ਰ ਆ ਉਹ ਮਨਮੁੱਖਾਂ ਨੂੰ ਗੁਪਤ ਹੈ, ਅਤੇ ਉਹ ਪਰਮਾਤਮਾ ਗੁਰਮੁਖਾਂ ਲਈ ਪ੍ਰਗਟ ਹੈ, ਮਨਮੁੱਖਾਂ ਨੂੰ ਗੁਪਤ ਹੈ ਉਹ ਗੁਰਮੁਖ ਮੁਕਤਾ। ਦੂਜੇ ਪ੍ਰਸ਼ਨ ਦਾ ਜਵਾਬ, ਸੰਸਾਰ ਵਿੱਚ ਗੁਰਮੁਖ ਹੀ ਮੁਕਤ ਰੂਪ ਹੈ, ਕਿਉਂਕਿ ਪਿੱਛੇ ਆਪਾਂ ਸੁਣਿਆ ਨਾ ਕਵਨ ਸੋ ਗੁਪਤਾ ਕਵਨ ਸੋ ਮੁਕਤਾ। ਤੀਜਾ ਆ ਗਿਆ ਕਵਨ ਸੋ ਅੰਤਰ ਬਾਹਰ ਜੁਗਤਾ। ਸਤਿਗੁਰੂ ਕਹਿੰਦੇ ਅੰਤਰ ਬਾਹਰ ਸ਼ਬਦ ਸੋ ਜੁਗਤਾ, ਸੰਸਾਰ ਦੇ ਅੰਦਰ ਬਾਹਰ ਉਹ ਸ਼ਬਦ ਜਿਹੜਾ ਬ੍ਰਹਮ ਹੈ ਨਾ, ਬ੍ਰਹਮ ਹੀ ਜੁੜ ਰਿਹਾ ਸਾਰਿਆਂ ਨਾਲ। ਅਤੇ ਚੌਥਾ ਪ੍ਰਸ਼ਨ ਕੀ ਕੀਤਾ? ਕਵਨ ਸੋ ਆਵੈ ਕਵਨ ਸੋ ਜਾਏ। ਮਹਾਰਾਜ ਕਹਿੰਦੇ ਮਨਮੁੱਖ ਬਿਨਸੈ ਆਵੈ ਜਾਏ, ਨਾਲ ਹੀ ਜਵਾਬ ਉਹਦਾ ਅਗਲੀ ਪੌੜੀ 'ਚ। ਮਨਮੁੱਖ ਪੁਰਸ਼ ਜਿਹੜੇ ਨੇ ਸੰਸਾਰ ਵਿੱਚ ਜੰਮ ਕੇ ਆਉਂਦਾ ਅਤੇ ਬਿਨਸੈ ਮਰ ਕੇ ਜਾਂਦਾ। ਪੰਜਵਾਂ ਪ੍ਰਸ਼ਨ ਕੀ ਹੈ? ਕਵਨ ਸੋ ਤੇਰੇ ਭਵਨ ਰਹਿਆ ਸਮਾਏ। ਮਹਾਰਾਜ ਕਹਿੰਦੇ ਨਾਨਕ ਗੁਰਮੁਖ ਸਾਚ ਸਮਾਏ। ਇਹ ਪ੍ਰਸ਼ਨ ਉੱਤਰ ਹੁੰਦੇ ਨੇ ਇਸ ਤਰ੍ਹਾਂ, ਤਿੰਨਾਂ ਭਵਨਾਂ ਵਿੱਚ ਗੁਰਮੁਖ ਚੇਤਨ ਅਧਿਸ਼ਟਾਨ ਰੂਪ ਸੱਚਾ ਪਰਮੇਸ਼ਰ ਹੀ ਸਮਾ ਰਿਹਾ। ਇਸ ਪ੍ਰਕਾਰ ਦੂਜਾ ਆਕਾਰ ਪ੍ਰਸ਼ਨ ਦਾ ਇਹ ਵੀ ਸੀ ਕਿ ਤਿੰਨਾਂ ਭਵਨਾਂ ਵਿੱਚੋਂ ਪਰਮੇਸ਼ਰ ਵਿੱਚ ਕੌਣ ਸਮਾ ਰਿਹਾ? ਚਲੋ ਉਹ ਤਾਂ ਸਾਰਿਆਂ 'ਚ ਸਮਾਇਆ ਹੋਇਆ, ਉਹਦੇ 'ਚ ਜੁੜਿਆ ਕੌਣ ਹੈ? ਕਹਿੰਦੇ ਤਿੰਨਾਂ ਭਵਨਾਂ ਵਿੱਚੋਂ ਗੁਰਮੁਖ ਬੰਦੇ ਹੀ ਸੱਚੇ ਅਕਾਲ ਪੁਰਖ ਵਿੱਚ ਸਮਾਏ ਹੋਏ ਨੇ। ਫਿਰ ਇੱਕ ਹੋਰ ਨੇ ਪ੍ਰਸ਼ਨ ਚੁੱਕ ਲਏ, ਛੇ ਇਕੱਠੇ ਹੀ ਕੀਤੇ ਨੇ ਉਹਨੇ ਹੁਣ ਪ੍ਰਸ਼ਨ। ਕਿਉਂ ਕਰ ਵਾਧਾ, ਇਹ ਜੀਵ ਕਿਸ ਵਜ੍ਹਾ ਕਰਕੇ ਬੰਨਿਆ ਜਾਂਦਾ? ਸਰਪਣ ਖਾਧਾ, ਮਾਇਆ ਰੂਪ ਸਰਪਣੀ ਨੇ ਜੀਵ ਨੂੰ ਕਿਉਂ ਖਾਣਾ ਕੀਤਾ? ਕਿਉਂ ਕਰ ਖੋਇਆ, ਇਹ ਜੀਵ ਨੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਨਿਸਫਲ ਕਿਉਂ ਖੋਣਾ ਕੀਤਾ? ਇਹ ਜੀਵ ਨੇ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ? ਇਹ ਦੋ ਇੱਕੋ ਹੀ 'ਚ ਦੋ ਪ੍ਰਸ਼ਨ ਆਏ ਆ। ਕਿਉਂ ਕਰ ਲਾਧਾ, ਇਹ ਜੀਵ ਨੇ ਆਪਣੇ ਮਨੁੱਖਾ ਜਨਮ ਨੂੰ ਕਿਵੇਂ ਸਫਲ ਕੀਤਾ? ਅਥਵਾ ਜਾਂ ਇਉਂ ਕਹਿ ਲਓ, ਜੀਵ ਨੇ ਪਰਮਾਤਮਾ ਨੂੰ ਕਿਵੇਂ ਲਾਧਾ ਤੋਂ ਭਾਵ ਲੱਭਿਆ? ਪੰਜਵਾਂ ਪ੍ਰਸ਼ਨ ਹੈ, ਕਿਉਂ ਕਰ ਨਿਰਮਲ, ਇਹ ਜੀਵ ਦਾ ਅੰਤਹਿਕਰਨ ਅੰਦਰੋਂ ਨਿਰਮਲ ਕਿਵੇਂ ਹੁੰਦਾ? ਛੇਵਾਂ ਪ੍ਰਸ਼ਨ, ਕਿਉਂ ਕਰ ਅੰਧਿਆਰਾ, ਅਗਿਆਨ ਰੂਪ ਹਨੇਰਾ ਕਿਵੇਂ ਦੂਰ ਹੁੰਦਾ? ਇਹੋ ਤੱਤ ਵਿਚਾਰ ਹੈ ਸੋ ਗੁਰੂ ਹਮਾਰਾ। ਤੱਤ ਨੂੰ ਵਿਚਾਰ ਕੇ ਜੋ ਇਹਨਾਂ ਛੇ ਪ੍ਰਸ਼ਨਾਂ ਦਾ ਉੱਤਰ ਦੇਵੇਗਾ ਉਹ ਸਾਡਾ ਗੁਰੂ ਹੋਵੇਗਾ। ਹੁਣ ਗੁਰੂ ਸਾਹਿਬ ਜੀ ਅਗਲੀ ਪੌੜੀ 'ਚ ਉੱਤਰ ਦਿੰਦੇ ਨੇ ਬਰਾਬਰ ਬਰਾਬਰ। ਦੇਖੀ ਚਲੋ, ਚੌਦਵੀਂ ਪੌੜੀ ਅਤੇ ਪੰਦਰਵੀਂ ਨੂੰ ਬਰਾਬਰ ਰੱਖ ਕੇ ਫਿਰ ਦੇਖਦੇ ਹਾਂ ਹੁਣ। ਕਿਉਂ ਕਰ ਵਾਧਾ, ਪਹਿਲਾ ਪ੍ਰਸ਼ਨ ਜਵਾਬ ਦਿੱਤਾ, ਦੁਰਮਤ ਵਾਧਾ। ਕਹਿੰਦੇ ਦੁਰ ਹੁੰਦੀ ਖੋਟੀ ਮਤ ਕਰਕੇ ਜੀਵ ਸੰਸਾਰ ਦੇ ਮੋਹ ਹੰਗਤਾ ਆਦਿ ਬੰਧਨਾਂ 'ਚ ਬੰਨਿਆ ਜਾਂਦਾ। ਪ੍ਰਸ਼ਨ, ਸਰਪਣ ਖਾਧਾ, ਗੁਰੂ ਸਾਹਿਬ ਕਹਿੰਦੇ ਨੇ ਸਰਪਣ ਖਾਧਾ ਜਿਸ 'ਤੇ ਮੋਹ ਆਦਿ ਬੰਧਨਾਂ ਵਿੱਚ ਬੰਨਿਆ ਹੋਇਆ, ਇਸੇ ਕਰਕੇ ਮਾਇਆ ਰੂਪ ਸਰਪਣੀ ਨੇ ਇਹਨੂੰ ਖਾਧਾ ਖਾਣਾ ਕੀਤਾ ਹੈ। ਅਗਲਾ ਜਿਹੜਾ ਹੈ ਪ੍ਰਸ਼ਨ ਤੀਜਾ, ਕਿਉਂ ਕਰ ਖੋਇਆ, ਸਤਿਗੁਰੂ ਕਹਿੰਦੇ ਮਨਮੁੱਖ ਖੋਇਆ। ਮਨਮੁਖ ਪੁਰਸ਼ਾਂ ਨੇ ਮਨਮੁਖਤਾ ਕਰਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਨਿਸਫਲ ਖੋਣਾ ਕੀਤਾ ਹੈ। ਮਨਮੁਖ ਬੰਦਿਆਂ ਨੇ ਮਨਮੁਖਤਾ ਕਰਕੇ ਪਰਮਾਤਮਾ ਨੂੰ ਭੁਲਾਇਆ ਹੋਇਆ। ਚੌਥਾ ਪ੍ਰਸ਼ਨ ਸਿੱਧ ਵੱਲੋਂ ਹੈ, ਕਿਉਂ ਕਰ ਲਾਧਾ। ਗੁਰੂ ਨਾਨਕ ਸਾਹਿਬ ਕਹਿੰਦੇ ਗੁਰਮੁਖ ਲਾਧਾ, ਗੁਰਮੁਖਾਂ ਨੇ ਗੁਰਮੁਖਤਾ ਕਰਕੇ ਮਨੁੱਖਾ ਜਨਮ ਲਾਧਾ ਤੋਂ ਪਾਪ ਸਫਲ ਕੀਤਾ। ਗੁਰਮੁਖਾਂ ਨੇ ਗੁਰਮੁਖਤਾ ਕਰਕੇ ਪਰਮੇਸ਼ਰ ਲੱਭ ਲਿਆ ਹੈ। ਇਹਦੇ ਦੋ ਪ੍ਰਸ਼ਨ ਸੀ, ਦੋਵਾਂ ਦੇ ਉੱਤਰ ਦੇਤੇ ਇੱਕ ਜੀ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਮਿਲੈ ਅੰਧੇਰਾ ਜਾਏ, ਨਾਨਕ ਹਉਮੈ ਮੇਟ ਸਮਾਏ। ਇਹ ਪੰਕਤੀਆਂ ਬਾਅਦ 94 ਕਰਕੇ ਲਗਾਉਣੀਆਂ ਨੇ, ਫਿਰ ਆਪਾਂ ਨੂੰ ਪਤਾ ਲੱਗੂ ਕਿਵੇਂ ਅਰਥ ਬਣਦਾ। ਪੰਜਵੇਂ ਪ੍ਰਸ਼ਨ ਦਾ ਪਹਿਲਾਂ ਉੱਤਰ ਦੇਈਏ, ਕਿਉਂ ਕਰ ਨਿਰਮਲ। ਇਹ ਜੀਵ ਦਾ ਅੰਤ ਹੈ, ਕਰ ਨਿਰਮਲ ਕਿਵੇਂ ਹੁੰਦਾ ਜੀ? ਨਾਨਕ ਹਉਮੈ ਮੇਟ ਸਮਾਏ। ਮਹਾਰਾਜ ਕਥਨ ਕਰਦੇ ਹਉਮੈ ਦੇ ਮੇਟਣ ਵਿੱਚ ਸਮਾਵੇ ਤਾਂ ਇਹਦਾ ਅੰਤ ਹੈ, ਕਰਨ ਨਿਰਮਲ ਹੁੰਦਾ ਹੈ। ਸੋ ਛੇਵਾਂ ਜਿਹੜਾ ਸੀ ਪ੍ਰਸ਼ਨ, ਕਿਉਂ ਕਰ ਅੰਧਿਆਰਾ, ਹੁਣ ਆਊਗਾ ਉਹ 15ਵੀਂ ਪੰਕਤੀ ਦੇ ਅਖੀਰਲੀਆਂ ਦੋ ਪੰਕਤੀਆਂ ਨੇ, ਕਈਆਂ ਸਿਰ ਬਾਅਦ 'ਚ ਲੱਗਣਗੀਆਂ, ਕਿਉਂਕਿ ਅੱਗੇ ਪਿੱਛੇ ਨਾ ਪ੍ਰਸ਼ਨ ਇਹ। ਕਿਉਂ ਕਰ ਅੰਧਿਆਰਾ, ਅਗਿਆਨ ਰੂਪ ਹਨੇਰਾ ਕਿਵੇਂ ਦੂਰ ਹੁੰਦਾ? ਗੁਰੂ ਸਾਹਿਬ ਕਹਿਣ ਲੱਗੇ, ਸਤਿਗੁਰੂ ਮਿਲੈ ਅੰਧੇਰਾ ਜਾਏ। ਦੇਖੋ ਬਈ, ਪੂਰਨ ਸਤਿਗੁਰੂ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਮਿਲਣ ਤਾਂ ਹੀ ਅਗਿਆਨ ਰੂਪ ਹਨੇਰਾ ਦੂਰ ਹੋ ਜਾਂਦਾ। ਅਗਲੀ ਪੌੜੀ ਸਿਧਾਂਤ ਦੀ, ਗੁਰੂ ਸਾਹਿਬ ਆਪਣੇ ਵੱਲੋਂ ਕਹਿੰਦੇ ਨੇ, ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਦੇਖ ਲਈਆਂ ਨਾ ਪੰਕਤੀਆਂ ਕਿ ਨਾਨਕ ਹਉਮੈ ਮੇਟ ਸਮਾਏ ਪਹਿਲਾਂ ਆਈ ਆ, ਸਤਿਗੁਰੂ ਮਿਲੇ ਅੰਧੇਰਾ ਜਾਏ ਇਹ ਬਾਅਦ 'ਚ ਆਈ, ਕਿਉਂਕਿ ਪੰਜਵੇਂ ਪ੍ਰਸ਼ਨ ਦਾ ਉੱਤਰ ਸੀ ਅਗਲੀ ਪੰਕਤੀ 'ਚ, 15ਵੀਂ ਪੰਕਤੀ ਦੀ ਅਖੀਰਲੀ, ਅਤੇ ਸਤਿਗੁਰੂ ਮਿਲੇ ਅੰਧੇਰਾ ਜਾਏ ਜਿਹੜਾ ਉਹ ਉੱਥੇ ਆਉਣਾ ਸੀਗਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਹਾਰਾਜ ਆਪਣੇ ਵੱਲੋਂ ਹੁਣ ਫਰਮਾਉਂਦੇ ਨੇ ਪ੍ਰਸ਼ਨ, ਇਹਦਾ ਉੱਤਰ, ਸੁੰਨ ਨਿਰੰਤਰ ਦੀਜੈ ਬੰਧ। ਨਿਰੰਤਰ ਹੁੰਦਾ ਇੱਕ ਰਸ, ਸੁੰਨ ਹੁੰਦਾ ਅਫੋਰ, ਬ੍ਰਹਮ ਵਿੱਚ ਆਪਣੀ ਬਿਰਤੀ ਬੰਨ ਦੇਵੇ। ਉੜੈ ਨਾ ਹੰਸਾ ਪੜੈ ਨਾ ਕੰਧ, ਤਾਂ ਫਿਰ ਹੰਸਾ ਹੁੰਦਾ ਜੀਵ ਆਤਮਾ ਉੜਦਾ ਨਹੀਂ, ਅਤੇ ਨਾ ਹੀ ਕੰਧ ਹੁੰਦਾ ਸਰੀਰਾਂ ਵਿੱਚ ਪੈਂਦਾ ਮੁੜ ਕੇ। ਇਹ ਹੰਸ ਅੰਦਰਲਾ ਜੀਵ ਹੈ ਸਰੂਪ, ਬਾਹਰਲਾ ਹੁੰਦਾ ਆਪਣਾ ਰੂਪ, ਇਹਨੂੰ ਸਰੀਰ ਕਹਿੰਦੇ ਆ। ਇੱਥੇ ਕੰਧ ਕਹੀ ਹੈ ਸਰੀਰ, ਸਰੀਰਾਂ ਵਿੱਚ ਨਹੀਂ ਪੈਂਦਾ ਨਾ ਹੀ ਉੜਦਾ। ਸਹਿਜ ਸਹਿਜ ਗੁਫਾ ਘਰ ਆਸ ਜਾਣਾ ਸਾਚਾ, ਸਹਿਜ ਹੁੰਦਾ ਸ਼ਾਂਤੀ ਰੂਪ ਗੁਫਾ ਵਿੱਚ ਪ੍ਰਵੇਸ਼ ਕਰਕੇ ਸੱਚੇ ਘਰ ਭਾਵ ਸਰੂਪ ਨੂੰ ਜਾਣ ਲਵੇ। ਸਹਿਜ ਗੁਫਾ ਘਰ ਜਾਣਾ ਸਾਚਾ, ਸਹਿਜ ਹੁੰਦਾ ਸ਼ਾਂਤੀ ਰੂਪ ਗੁਫਾ ਵਿੱਚ ਪ੍ਰਵੇਸ਼ ਕਰਕੇ ਸੱਚੇ ਘਰ ਹੁੰਦਾ ਅੰਦਰ ਜਿਹੜਾ ਆਪਣੇ ਸਰੂਪ ਹੈ ਉਹਨੂੰ ਜਾਣੇ, ਬਾਹਰਲੇ ਨੂੰ ਛੱਡ ਦਿਓ ਖੱਲੜੇ ਨੂੰ, ਇਹਦੇ ਕਰਕੇ ਸਾਰਾ ਰੌਲਾ ਪੈਂਦਾ। ਜਿਉਂਦੇ ਜੀ ਦੇਹ ਅਧਿਆਸ ਛੱਡਣਾ ਪੈਂਦਾ। ਨਾਨਕ ਸਾਚੇ ਭਾਵੈ ਸਾਚਾ, ਮਹਾਰਾਜ ਕਥਨ ਕਰਦੇ ਆ, ਫਿਰ ਸੱਚ ਨਾਮ ਜਪਣ ਵਾਲਾ ਸੱਚਾ ਬੰਦਾ ਸੱਚੇ ਪਰਮਾਤਮਾ ਨੂੰ ਭਾ ਜਾਂਦਾ। ਹੁਣ ਅਗਲੇ ਪ੍ਰਸ਼ਨ ਹੋਰ ਕਰ ਦਿੱਤੇ ਇੱਕ ਸਿੱਧ ਨੇ ਆ ਕੇ ਆਪਣੇ ਵੱਲੋਂ, ਉਹ ਕਿਹੜੇ ਨੇ? ਸਤਿਗੁਰੂ ਮਹਾਰਾਜ ਫਰਮਾਉਂਦੇ ਬਚਨ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਪਹਿਲਾ ਪ੍ਰਸ਼ਨ ਹੈ ਇਹ 17ਵੀਂ ਪੌੜੀ ਦੇ ਵਿੱਚ, 18ਵੀਂ ਪੌੜੀ 'ਚ ਹੁਣ ਪਹਿਲੀਆਂ ਪਹਿਲੀਆਂ ਪੰਕਤੀਆਂ ਬਣਾਉਣੀਆਂ ਆਪਾਂ ਨੇ। 18ਵੀਂ ਪੌੜੀ 'ਚ ਪਹਿਲੀ ਪੰਕਤੀ 'ਚ ਇਹਦਾ ਉੱਤਰ ਹੈ, ਗੁਰਮੁਖ ਖੋਜਿਤ ਭਏ ਉਦਾਸੀ। ਗੁਰ ਤੋਂ ਭਾਵ ਚੇਤਨ, ਮੁੱਖ ਅਧਿਸ਼ਟਾਨ ਰੂਪ ਪਰਮਾਤਮਾ ਦੇ ਖੋਜਣ ਲਈ ਘਰ ਨੂੰ ਤਿਆਗ ਕੇ ਉਦਾਸੀਨ ਹੋਏ ਹਾਂ। ਇਸ ਕਾਰਨ ਇਹੋ ਭੇਖ ਨਿਵਾਸੀ। ਪ੍ਰਸ਼ਨ ਹੈ, ਕਿਸ ਵਾਸਤੇ ਇਸ ਭੇਖ ਵਿੱਚ ਆਪ ਨੇ ਵਾਸਾ ਕੀਤਾ? 18ਵੀਂ ਪੌੜੀ ਚੱਲ ਕੇ 17ਵੀਂ ਪੌੜੀ 'ਚ ਤਾਂ ਪ੍ਰਸ਼ਨ ਆ ਗਏ, 18ਵੀਂ 'ਚ ਉੱਤਰ ਆਉਂਦੇ ਨਾਲ ਨਾਲ। ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ, ਕਹਿੰਦੇ ਸਿੱਧੋ ਤੁਹਾਡੇ ਦਰਸ਼ਨਾਂ ਦੇ ਕਰਨ ਵਾਸਤੇ ਭੇਖ ਵਿੱਚ ਵਾਸਾ ਕੀਤਾ। ਤੀਜਾ ਪ੍ਰਸ਼ਨ ਹੈ, 17ਵੀਂ ਪੌੜੀ 'ਚ ਕਿਸ ਵੱਖਰ ਕੇ ਤੁਮ ਵਣਜਾਰੇ, ਕਿਸ ਸੌਦੇ ਦੇ ਤੁਸੀਂ ਵਣਜਾਰੇ ਹੋ, ਭਾਵ ਖਰੀਦਣ ਵਾਲੇ ਹੋ। ਤੀਜੇ ਪ੍ਰਸ਼ਨ ਦਾ ਉੱਤਰ 18ਵੀਂ ਪੌੜੀ 'ਚ ਤੀਜੀ ਪੰਕਤੀ 'ਚ ਹੈ, ਸਾਚ ਵੱਖਰ ਕੇ ਹਮ ਵਣਜਾਰੇ, ਅਸੀਂ ਸੱਚ ਨਾਮ ਰੂਪੀ ਸੌਦੇ ਦੇ ਵਣਜਾਰੇ ਹਾਂ, ਖਰੀਦਣੇ ਵਾਲੇ ਹਾਂ। ਕਿਉਂ ਕਰ ਸਾਥ ਲੰਘਾਵ ਉਹ ਪਾਰੇ। 17ਵੀਂ ਪੌੜੀ ਦੀ ਅਖੀਰਲੀ ਪੰਕਤੀ 'ਚ ਹੈ ਨਾ ਚੌਥਾ ਪ੍ਰਸ਼ਨ, ਕਿਸ ਦੇ ਸਾਥ ਹੋ ਕੇ ਤੁਸੀਂ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਓਗੇ, ਆਪਣੇ ਸਿੱਖੀ ਸੇਵਕੀ ਰੂਪੀ ਸਾਥ ਨੂੰ ਕਿਸ ਤਰ੍ਹਾਂ ਸੰਸਾਰ 'ਚੋਂ ਪਾਰ ਲੰਘਾਓਗੇ? ਹੁਣ ਮਹਾਰਾਜ ਜਵਾਬ ਦਿੰਦਿਆਂ ਕੀ ਕਹਿੰਦੇ ਨੇ, 18ਵੀਂ ਪੌੜੀ ਦੀ ਅਖੀਰਲੀ ਪੰਕਤੀ ਕੀ ਹੈ, ਕਿਉਂ ਕਰ ਸਾਥ ਲੰਘਾਵ ਉਹ ਪਾਰੇ ਦਾ ਜਵਾਬ ਕੀ ਦਿੰਦੇ ਨੇ? ਨਾਨਕ ਗੁਰਮੁਖ ਉਤਰ ਸਪਾਰੇ। ਮਹਾਰਾਜ ਕਥਨ ਕਰਦੇ, ਗੁਰਾਂ ਦੁਆਰੇ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾਂਗੇ, ਆਪਣੇ ਅਕਾਲ ਪੁਰਖ ਦੀ ਕਿਰਪਾ ਨਾਲ ਆਪਣੇ ਸਿੱਖੀ ਸੇਵਕੀ ਰੂਪੀ ਸਾਥ ਨੂੰ ਵੀ ਗੁਰਾਂ ਦੁਆਰੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਾਂਗੇ। ਇਸ ਪ੍ਰਕਾਰ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਜੋ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਪਾਵਨ ਬਖਸ਼ਿਸ਼ ਕਰਨਗੇ। ਜਿਸ ਪ੍ਰਕਾਰ ਕੱਲ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ ਜੀ। ਵਾਹਿਗੁਰੂ 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 ਵਾਹਿਗੁਰੂ।